ਛਾਪਿਆ ਨਾ ਜਾਏ ਕੀਤਾ ਨਾ
ਹੋਰ ਪ੍ਰਸ਼ਨ ਕੀਤੇ ਕਿ ਪਰਮੇਸ਼ਰ ਮਹਾਰਾਜ ਨਾਦੀ ਹੈ ਕਿ ਬਿੰਦੀ ਹੈ ਅਤੇ ਸੱਚੇ ਪਾਤਸ਼ਾਹ ਇੱਕ ਦੱਸੋ ਆਪ ਕਿਰਪਾ ਕਰਕੇ ਕਿ ਨਾਦੀ ਉਸ ਨੂੰ ਕਹੀਦਾ ਹੈ ਜਾਂ ਕੋਈ ਸ਼ਬਦ ਉਪਦੇਸ਼ ਕਰਕੇ ਚੇਲਾ ਜਾਂ ਸੇਵਕ ਬਣੇ ਉਹ ਨਾਦੀ ਔਲਾਦ ਹੁੰਦੀ ਹੈ। ਬਿੰਦੀ ਜੋ ਮਾਤਾ ਪਿਤਾ ਦੇ ਸੰਬੰਧ ਕਰਕੇ ਪੈਦਾ ਹੋਵੇ ਉਹ ਬਿੰਦੀ ਔਲਾਦ ਹੁੰਦੀ ਹੈ ਜਾਂ ਉਹ ਪਰਮੇਸ਼ਰ ਸੁਤੰਤਰ ਹੈ ਕਿ ਪਤੰਤਰ ਹੈ ਕਿ ਉਹ ਮਾਰਾ ਮਾਇਆ ਮਾਇਲ ਸਹਿਤ ਹੈ ਕਿ ਸ਼ੁੱਧ ਹੈ ਇਹ ਪ੍ਰਸ਼ਨ ਹਨ। ਇਹ ਸਿਆਂ ਪ੍ਰਸ਼ਨਾਂ ਉੱਤਰ ਹਜ਼ੂਰ ਫਰਮਾਉਂਦੇ ਹਨ
ਖਾਪਿਆ ਨਾ ਜਾਏ ਕੀਤਾ ਨਾ ਹੋ।
ਜਿਸ ਪ੍ਰਕਾਰ ਕਿਸੇ ਨੂੰ ਚੇਲੇ ਨੂੰ ਗੱਡੀ ਤੇ ਪਾ ਦਿੰਦੇ ਹਨ ਉਹਨਾਂ ਦੇ ਮੁਰਸ਼ਦ ਇਸ ਪ੍ਰਕਾਰ ਉਹ ਪਰਮੇਸ਼ੁਰ ਤੇ ਉਹਦਾ ਥਾਪਿਆ ਹੋਇਆ ਨਹੀਂ ਥਾਪਿਆ ਜਾਂਦਾ। ਇਸ ਕਰਕੇ ਨਾਦੀ ਔਲਾਦ ਨਹੀਂ ਕਹਿੰਦੀ ਚੇਲਾ ਬਣ ਕੇ ਕਿਸੇ ਨੂੰ ਗੱਡੀ ਤੇ ਪਰਮੇਸ਼ੁਰ ਨੂੰ ਵੀ ਜਿਵੇਂ ਲੋਕ ਕਹਿੰਦੇ ਆ ਕਿ ਕੋਈ ਵੱਡਾ ਆਦਮੀ ਹੋਣਾ ਉਹਨੂੰ ਲੋਕਾਂ ਨੂੰ ਰੱਬ ਰੱਬ ਕਰਕੇ ਥਾਪਦਾ ਨਾਸਕ ਲੋਕਾਂ ਦੇ ਚਾਰ ਚਾਰ ਵਾਕੀਆਂ ਦੇ ਤੁਹਾਨੂੰ ਮਹਾਰਾਜ ਸਾਹਿਬ ਕਿਸੇ ਗੱਡੀ ਮਸ਼ੀਨ ਬਣਾ ਕੇ ਥਾਪਿਆ ਹੋਇਆ ਨਹੀਂ ਹੈ ਮਹਾਰਾਜ ਕਹਿੰਦੇ ਹਨ
ਕੀਤਾ ਨਾ ਹੋ।
ਜਿਸ ਪ੍ਰਕਾਰ ਪੁੱਤਰ ਕਿਸੇ ਦਾ ਪੈਦਾ ਕੀਤਾ ਹੁੰਦਾ ਹੈ ਕਿਸੇ ਦਾ ਭਾਈ ਬਿੰਦੀ ਔਲਾਦ ਕਰਕੇ ਉਹ ਪੈਦਾ ਨਹੀਂ ਕੀਤਾ ਹੋਇਆ ਨਾ ਤੁਸੀਂ ਬਾਪ ਨੂੰ ਮਾਏ ਕਿ ਤੂੰ ਜਾਇਆ
ਆਪੇ ਆਪ ਨਿਰੰਜਨ ਸੋ
ਮਹਾਰਾਜ ਸੁਤੰਤਰ ਹੈ ਕਿ ਪਤੰਤਰ ਹੈ ਕਹਿੰਦੇ ਪਤੰਤਰ ਨਹੀਂ ਸੁਤੰਤਰ ਹੈ ਆਪੇ ਆਪ ਹੈ ਆਪਣਾ ਆਪ ਨੂੰ ਤਾਂ ਕਿਸੇ ਦੇ ਅਧੀਨ ਹੀ ਹੈ ਉਹ ਪਰਮੇਸ਼ੁਰ ਸੁਤੰਤਰ ਹੈ।
ਜਿਨ ਸੇਵ ਨਿਰੰਜਨ ਹੋ ਨਿਰੰਜਨ ਸੋ
ਮਹਾਰਾਜ ਭਗਵ ਇਸ ਪ੍ਰਕਾਰ ਮਾਇਆ ਮਾਲ ਸਹਿਤ ਹੋਣਾ ਕਹਿੰਦੇ ਨਾ ਨਿਰੰਜਨ ਸ਼ੁੱਧ ਹੈ ਉਹ ਮਾਇਆ ਦੀ ਮਾਇਆ ਤੋਂ ਰਹਿਤ ਨਿਰੰਜਨ ਮਾਇਆ ਦੀ ਕਾਸ ਤੋਂ ਰਹਿਤ ਹੋਣੇ ਕਰਕੇ ਉਹ ਸ਼ੁੱਧ ਹੈ ਤੁਹਾਡੇ ਪਰਸਾਂ ਦੇ ਉੱਤਰ ਆ ਗਏ ਇਸ ਪ੍ਰਕਾਰ
ਜਿਨ ਸੇਵਿਆ ਤਿਨ ਪਾਇਆ ਮਾਨ
ਫਿਰ ਮਹਾਰਾਜ ਉਸ ਜਿਸ ਪ੍ਰਕਾਰ ਪਹਿਲਾਂ ਕੋਈ ਵੱਡੇ ਪੁਰਖ ਨੂੰ ਕਿਸੇ ਨੂੰ ਸਥਾਪਨ ਕੀਤਾ ਹੋਵੇ ਇਸ ਤਰ੍ਹਾਂ ਹੋਣਾ ਤਾਂ ਮਹਾਰਾਜ ਕਹਿੰਦੇ ਨਹੀਂ ਆਪੇ ਆਪ ਹੋ ਪਰਮੇਸ਼ੁਰ ਨਿਰੰਜਨ ਸ਼ੁੱਧ ਸਰੂਪ ਹੈ ਉਹ
ਜਿਨ ਸੇਵਿਆ ਤਿਨ ਪਾਇਆ ਮਾਨ
ਜਿਨ੍ਹਾਂ ਨੇ ਸਿੱਧੋ ਪਰਮੇਸ਼ੁਰ ਦਾ ਸੇਵਨ ਕੀਤਾ ਭਜਨ ਕੀਤਾ ਹੈ ਉਹਨਾਂ ਨੇ ਉਸਦੇ ਕਰਕੇ ਮਾਨ ਸਤਿਕਾਰ ਪਾਉਣਾ ਕੀਤਾ ਹੈ ਉਹਨਾਂ ਨੂੰ ਪਰਮੇਸ਼ੁਰ ਦੀ ਪ੍ਰਾਪਤੀ ਹੋਈ ਹੈ ਇਹ ਮਾਨ ਸਤਿਕਾਰ ਪਾਇਆ ਹੈ।
ਨਾਨਕ ਗਾਵੀ ਹੈ ਗੁਣੀ ਨਿਧਾਨ
ਸਾਹਿਬ ਜੀ ਕਹਿੰਦੇ ਉਸ ਪਰਮੇਸ਼ੁਰ ਨੂੰ ਗਾਉਣਾ ਕਰੀਏ ਉਹ ਸਾਰਿਆਂ ਗੁਣਾਂ ਦਾ ਨਿਧਾਨ ਖਜ਼ਾਨਾ ਹੈ।
ਗਾਵੀਏ ਸੁਣੀਏ ਮਨ ਰੱਖੀਏ ਭਾਵ
ਕੱਲਾ ਗਾਈ ਜਾਈਏ ਕਹਿੰਦੇ ਨਾ ਪਾਈ ਗਾਉਣਾ ਵੀ ਕਰੀਏ ਫਿਰ ਆਪਣੇ ਸਰਵਣਾਂ ਨਾਲ ਸੁਣੀਏ ਵੀ ਕੰਨਾਂ ਦੇ ਨਾਲ ਫਿਰ ਸੁਣ ਕਰਕੇ ਮਨ ਵਿੱਚ ਮੰਨਣ ਵੀ ਕਰੀਏ ਫਿਰ ਰੱਖੀਏ ਕਮਾਈ ਵੀ ਕਰੀਏ ਫਿਰ ਭਾਵ ਪ੍ਰਕਾਸ਼ ਹੁੰਦਾ ਉਸਦਾ ਜਦੋਂ ਗਾਵੀਏ ਉਹਦੇ ਵੀ ਮਨ 'ਚ ਪ੍ਰੇਮ ਰੱਖੀਏ ਜਦੋਂ ਸੁਣੀਏ ਉਹਦੇ ਵੀ ਮਨ 'ਚ ਪ੍ਰੇਮ ਰੱਖੀਏ ਫਿਰ ਸਭ ਸੁਣੀਏ ਉਸ ਪਰਮੇਸ਼ੁਰ ਦਾ ਪ੍ਰਕਾਸ਼ ਹੁੰਦਾ ਹੈ ਫਲ ਕੀ ਹੁੰਦਾ ਇਸਦਾ
ਦੁੱਖ ਪਰ ਹਰ ਸੁਖ ਘਰ ਲੈ ਜਾ
ਸਾਰਿਆਂ ਦੁੱਖਾਂ ਨੂੰ ਪ੍ਰਹਰਨ ਕਰ ਦਿੰਦਾ ਦੂਰ ਕਰ ਦਿੰਦਾ ਤੇ ਸੁਖ ਨੂੰ ਲੈ ਕੇ ਪ੍ਰਲੋਕ ਰੂਪੀ ਕਰਕੇ ਜੀਵ ਜਾਂਦਾ ਹੈ ਦੁੱਖ ਨਹੀਂ ਕੋਈ ਰਹਿੰਦਾ ਸਾਰੇ ਦੁੱਖ ਤਿਆਗ ਜਾਂਦਾ ਦੂਰ ਹੋ ਜਾਂਦੇ ਹੈ ਸੁਖ ਨੂੰ ਘਰ ਚ ਲੈ ਕੇ ਪ੍ਰਲੋਕ ਵੀ ਜਾਂਦਾ ਹੈ ਸੁਖ ਦੇ ਸਹਿਤ
ਗੁਰਮੁਖ ਨਾਦੰ ਗੁਰਮੁਖ ਵੇਦੰ
ਮਹਾਰਾਜ ਜੀ ਜਿਹੜੇ ਨਾਦ ਸ਼ਬਦ ਹੈ ਇਹ ਮਹਾਰਾਜ ਸਾਹਿਬ ਕਹਿੰਦੇ ਗੁਰੂ ਸਾਹਿਬ ਦੇ ਮੁੱਖ ਵਿੱਚੋਂ ਨਾਦ ਸ਼ਬਦ ਦੇ ਤਾਂ ਹੀ ਸੁਣਨਾ ਕਰੇ ਇਹ ਮਹਾਰਾਜ ਉਪਦੇਸ਼ ਤਾਂ ਵੇਦ ਹੀ ਦਿੰਦਾ ਹੈ ਤਾਂ ਮਹਾਰਾਜ ਕਹਿੰਦੇ ਗੁਰਮੁਖ ਵੇਦ ਨੂੰ ਗੁਰੂ ਸਾਹਿਬ ਦੇ ਮੁੱਖ ਵਿੱਚ ਹੀ ਸਾਰੇ ਵੇਦ ਹਨ
ਗੁਰਮੁਖ ਰਹਿਆ ਸਮਾਈ
ਉਹ ਤਾਂ ਮਹਾਰਾਜ ਈਸ਼ਵਰ ਦੇ ਮੁੱਖ ਵਿੱਚੋਂ ਕਹਿੰਦੇ ਵੇਦ ਨਿਕਲੇ ਹੈ ਮੁਖੀ ਜੋ ਗੁਰੂ ਈਸ਼ਵਰ ਹੈ ਉਹ ਗੁਰਾਂ ਦੇ ਵਿੱਚ ਹੀ ਸਮਾ ਰਿਹਾ ਹੈ ਮਾਇਆ ਦੇ ਸਹਿਤ ਗੁਰ ਪਰਮੇਸ਼ੁਰ ਏਕ ਹੈ ਸਾਹਮਣੇ ਰਿਹਾ ਸਮਾ ਹੈ ਗੁਰਾਂ ਦੇ ਵਿੱਚ ਹੀ ਅਭੇਦ ਹੋ ਰਿਹਾ ਹੈ ਉਹ ਤਾਂ
ਗੁਰ ਈਸ਼ਵਰ ਗੁਰ ਗੋਰਖ ਬਰਮ ਗੁਰ
ਪਰਮੇਸ਼ੁਰ ਜੀ ਕੈਸਾ ਹੈ ਕਹਿੰਦੇ ਗੁਰ ਈਸ਼ਵਰ ਈਸ਼ਵਰ ਸ਼ਿਵ ਜੀ ਦਾ ਵੀ ਉਹ ਗੁਰੂ ਹੈ ਅਤੇ ਗੋਰਖ ਵਿਸ਼ਨੂੰ ਜੋ ਪ੍ਰਿਥਵੀ ਰੱਖਿਆ ਕਰਨ ਵਾਲਾ ਉਸਦਾ ਵੀ ਗੁਰੂ ਹੈ
ਬਰਮਾ ਗੁਰ
ਅਤੇ ਬ੍ਰਹਮਾ ਜੀ ਦਾ ਵੀ ਗੁਰੂ ਹੈ ਉਹ ਪਰਮੇਸ਼ੁਰ
ਪਾਰਵਤੀ ਮਾਈ
ਪਾਰਵਤੀ ਸ਼ਕਤੀ ਹੈ ਜਿਸ ਸ਼ਿਵ ਜੀ ਦੀ ਅਤੇ ਮਾਂ ਮਾਇਆ ਲਕਸ਼ਮੀ ਹੈ ਜਿਸ ਵਿਸ਼ਨੂੰ ਦੀ ਸ਼ਕਤੀ ਈਸ਼ਵਰਸ਼ੀ ਸ਼ਕਤੀ ਜਿਸ ਬ੍ਰਹਮਾ ਦੀ ਇਹਨਾਂ ਤਿੰਨਾਂ ਸ਼ਕਤੀਆਂ ਦਾ ਵਾਲੇ ਦੇਵਤਿਆਂ ਦਾ ਉਹ ਗੁਰੂ ਹੈ ਸਾਰਿਆਂ ਦਾ ਗੁਰੂ ਬ੍ਰਹਮਾ ਗੁਰੂ ਵਿਸ਼ਨੂੰ ਗੁਰੂ ਦੇ ਮਹੇਸ਼ਵਰ ਗੁਰੂ ਸਾਕਸ਼ਾਤ ਕਾਰਜਨ ਕਸਮੇ ਸ਼੍ਰੀ ਗੁਰੂ ਵੇ ਨੂੰ ਉਸ ਗੁਰੂ ਦੇ ਤਾਂ ਹੀ ਸਾਡੀ ਨਮਸਕਾਰ ਹੈ ਜਿਹੜਾ ਇਹਨਾਂ ਸਾਰਿਆਂ ਦਾ ਹੀ ਗੁਰੂ ਹੈ
ਜੇ ਹੋ ਜਾਣਾ ਆਖਾ ਨਾਹੀਂ
ਇਹ ਸੰਜੋ ਕਿਰਪਾ ਕਰਕੇ ਆਪ ਦੱਸ ਦਿਓ ਉਸ ਗੁਰੂ ਦਾ ਹੋਰ ਲੱਖਣ ਮਹਾਰਾਜ ਕਹਿੰਦੇ ਜੇ ਅਸੀਂ ਆਪਣੇ ਅਨੁਭਵ ਦੁਆਰਾ ਜਾਣਦੇ ਹਾਂ ਤਾਂ ਫਿਰ ਕਹਿੰਦੇ ਨਹੀਂ ਹਾਂ ਆਖਦੇ ਨਹੀਂ ਹਾਂ
ਕਹਿਣਾ ਕਥਨ ਨਾ ਜਾਈ
ਇਹ ਸਿੱਧੋ ਕਸਮ ਕਰਕੇ ਕਿਹਾ ਨਹੀਂ ਜਾ ਸਕਦਾ ਉਸ ਵਾਹਿਗੁਰੂ ਦਾ ਰੂਪ ਰੰਗ ਆਦਿਕ
ਬੁਰਾ ਇੱਕ ਦੇਹ ਬੁਝਾਈ
ਮਹਾਰਾਜ ਕਿਰਪਾ ਕਰਕੇ ਸਿੱਖਿਆ ਤਾਂ ਦਿਓ ਤਾਂ ਮਹਾਰਾਜ ਕਹਿੰਦੇ ਉਹਨਾਂ ਗੁਰਾਂ ਨੇ ਗੁਰਾ ਬੇਨਤੀ ਕੀਤੀ ਸੀ ਇਹ ਗੁਰ ਪਰਮੇਸ਼ਰ ਇਹ ਕਾਗਜ਼ੀ ਬੁਝਾਈ ਸਿੱਖਿਆ ਦੇਣਾ ਕਰੋ ਸਾਨੂੰ
ਸਭਨਾ ਜੀਆ ਕਾ ਇੱਕ ਦਾਤਾ
ਇਹ ਸਿੱਖਿਆ ਅੰਤਰਯਾਮੀ ਸਾਨੂੰ ਬਖਸ਼ੀ ਹੈ ਇਹ ਸਾਰਿਆਂ ਦੀਆਂ ਵੀ ਕੋਈ ਦਾਤਾ
ਹਾਂ
ਸਾਨੂੰ ਕਦੇ ਭੁੱਲ ਨਾ ਜਾਵੇ ਸਿੱਧੋ ਇਹ ਮਹਾਰਾਜ ਸਾਹਿਬ ਨੇ ਸਿੱਧਾਂ ਦੇ ਨਾਲ ਪ੍ਰਸ਼ਨ ਉੱਤਰ ਕਰਕੇ ਇਸ ਪ੍ਰਕਾਰ ਬਚਨ ਕੀਤੇ ਹਨ ਪੰਜਵੀਂ ਪੌੜੀ ਦੇ ਵਿੱਚ ਇਸੇ ਪ੍ਰਕਾਰ ਫਿਰ ਸਿੱਖਾਂ ਨੂੰ ਬੇਨਤੀ ਕੀਤੀ ਗੁਰੂ ਸਾਹਿਬ ਅੱਗੇ ਤਾਂ ਗੁਰੂ ਸਾਹਿਬ ਉੱਤਰ ਦਿੰਦੇ ਹਨ
ਥਾਪਿਆ ਨਾ ਜਾਏ ਕੀਤਾ ਨਾ ਹੋ
ਸਿੱਖੋ ਪਰਮੇਸ਼ੁਰ ਕੈਸਾ ਥਾਪਿਆ ਨਾ ਜਾਏ ਕਿਸੇ ਦੇ ਧਿਆਨ ਦਾ ਵਿਸ਼ਾ ਕਰਕੇ ਵੀ ਉਹ ਕਿਉਂ ਮੂੰਹਾਂ ਵਾਲਾ ਹੈ ਬ੍ਰਹਮਾ ਹੈ ਜਾਂ ਵਿਸ਼ਨੂੰ ਦੀ ਨਿਆਈ ਹੈ ਜਾਂ ਸ਼ਿਵ ਜੀ ਦੀ ਨਿਆਈ ਹੈ ਇਸ ਪ੍ਰਕਾਰ ਸਥਾਪਨ ਨਹੀਂ ਕੀਤਾ ਜਾ ਸਕਦਾ ਕਿਸੇ ਪ੍ਰਕਾਰ ਵੀ ਉਹ ਧਿਆਨ ਦਾ ਵਿਸ਼ਾ ਨਾ ਹੋਣ ਕਰਕੇ ਉਹ ਧਿਆਨ ਮੈਨੂੰ ਆਇਆ ਤਾਂ ਕਿ ਧਿਆਨ ਕੀ ਜਾ ਧਿਆਈ ਹੈ ਉਹ ਜੇ ਰੇਸ ਰੰਗ ਨਾ ਰੂਪ ਸੋ ਜਾਣੀਏ ਸਮ ਰੂਪ ਉਹ ਸਮਾਇਆ ਹੋਇਆ ਸਾਰੇ ਜਾਪਕ ਰੂਪ ਹੈ ਕਿਸੇ ਦਾ ਧਿਆਨ ਦਾ ਵਿਸ਼ਾ ਬਣ ਕਰਕੇ ਕੋਈ ਮੂਰਤੀ ਮਾਨ ਪਦਾਰਥ ਨਹੀਂ ਪਾ ਗਈ ਮੂਰਤੀ ਜਾਂ ਲੋਹੇ ਦੀ ਮੂਰਤੀ ਜਾਂ ਪੱਥਰ ਦੀ ਮੂਰਤੀ ਜਾਂ ਕਿਸੇ ਪ੍ਰਕਾਰ ਦੀ ਉੱਕਰੀ ਹੋਈ ਮੂਰਤੀ ਕਿਸੇ ਪ੍ਰਕਾਰ ਦੀ ਉਹ ਥਾਪਿਆ ਕਿਸੇ ਦਾ ਥਾਪਿਆ ਨਹੀਂ ਜਾ ਸਕਦਾ
ਕੀਤਾ ਨਾ ਹੋ
ਕਿਸੇ ਦਾ ਉਹ ਕੀਤਾ ਹੋਇਆ ਸਾਧਨ ਕਰਕੇ ਉਹ ਸਖਿਆਤ ਨਹੀਂ ਹੋ ਸਕਦਾ ਕੀਤਾ ਹੋਇਆ ਕਿਸੇ ਦਾ ਪੁੱਤਰ ਆਦਿ ਕੋਈ ਨਹੀਂ ਹੈ ਉਹ ਅਤੇ ਕੀਤਾ ਨਾ ਹੋਏ ਕੀਤੇ ਯਤਨ ਕਰਨੇ ਕਰਕੇ ਉਹ ਕਿਸੇ ਪ੍ਰਕਾਰ ਅਨੁਭਵੀ ਕੀਤਾ ਹੋਇਆ ਕਿਸੇ ਦੇ ਪਾਸੋਂ ਹੋ ਨਹੀਂ ਸਕਦਾ ਹੈ
ਆਪੇ ਆਪ ਨਿਰੰਜਨ
ਉਹਦੀ ਪ੍ਰਾਪਤੀ ਕਿਵੇਂ ਮਹਾਰਾਜ ਕਹਿੰਦੇ ਆਪੇ ਆਪ ਆਪਣਾ ਆਪ ਰੂਪ ਹੀ ਸਾਰਿਆਂ ਦਾ ਪ੍ਰਾਪਤ ਰੂਪ ਹੈ ਆਪੇ ਹੀ ਸਾਰਿਆਂ ਦੇ ਅੰਤਾ ਕਰਨ ਦਾ ਸਾਥੀ ਰੂਪ ਹੋ ਕੇ ਵਿਰਾਜਮਾਨ ਹੋ ਰਿਹਾ ਆਪ ਹੀ ਸੱਚੇ ਪਾਤਸ਼ਾਹ ਸਾਰਿਆਂ ਦੇ ਅੰਦਰ ਅਦੈਤ ਆਨੰਦ ਰੂਪ ਹੋ ਕੇ ਵਿਰਾਜ ਰਿਹਾ ਹੈ ਜੀਵੀ ਹੋਏ ਭੇਦ ਗਿਆਨ ਨੂੰ ਤਿਆਗ ਕਰਕੇ ਦੋਹਾਂ ਦਾ ਜੀਵੀ ਸਿੱਧਾ ਆਪਣਾ ਰੂਪ ਆਪਣਾ ਆਪ ਰੂਪ ਹੈ
ਨਿਰੰਜਨ
ਸੋ ਸਿੱਖ ਮਾਇਆ ਕਾਲ ਸਰੂਪੀ ਅੰਜਨ ਸੋਨੇ ਤੋਂ ਰਹਿਤ ਹੈ ਸੋ ਸਿੱਧ ਸਰੂਪ ਹੈ ਉਹ ਪਰਮੇਸ਼ਵਰ
ਜਿਨ ਸੇਵਿਆ ਤਿਨ ਪਾਇਆ ਮਾਨ
ਜਿਨ੍ਹਾਂ ਨੇ ਸੇਵਨ ਕੀਤਾ ਉਹਦਾ ਚਿੰਤਨ ਕੀਤਾ ਭਜਨ ਕੀਤਾ ਹੈ ਕੋਟ ਲਾਖ ਜਾਤ ਕਾਤ ਲੋਕ ਕੋਟ ਲੱਖ ਪੂਜਾ ਹਰ ਸਿਮਰਨ ਕਰਨਾ ਲਾਇਣ ਕਰੋੜਾਂ ਜਪ ਕਰ ਲੇ ਕਰੋੜਾਂ ਤਪ ਕਰ ਲੇ ਲੱਖਾਂ ਪੂਜਾ ਕਰ ਲੇ ਮਹਾਰਾਜ ਦੇ ਸਿਮਰਨ ਦੇ ਤਿਲ ਨਹੀਂ ਕੋਈ ਚੀਜ਼ ਲੱਗ ਸਕਦੀ ਇਸ ਪ੍ਰਕਾਰ ਜਿਨ੍ਹਾਂ ਜਿਨ੍ਹਾਂ ਨੇ ਉਹਦਾ ਸਿਮਰਨ ਕੀਤਾ ਸੇਵਿਆ ਹੈ
ਤਿਨ ਪਾਇਆ ਮਾਨ
ਉਹਨਾਂ ਨੂੰ ਉਸ ਪਰਮੇਸ਼ਰ ਦੇ ਪਾਸੋਂ ਮਾਨ ਸਤਿਕਾਰ ਪਾਇਆ ਹੈ ਉਹਨਾਂ ਨੂੰ ਉਸਦੇ ਮਾਨ ਮੰਨਣ ਨੂੰ ਪਾਇਆ ਹੈ ਮਾਨ ਜੋ ਖੜ ਪ੍ਰਮਾਣਾਂ ਦਾ ਵਿਧੀ ਕਹਿ ਕਰਕੇ ਕਸਮ ਕਰਦੇ ਹਨ ਉਸ ਪਰਮੇਸ਼ਰ ਦੇ ਰਾਹੀਂ ਖੜ ਪ੍ਰਮਾਣਾਂ ਵਾਲੇ ਜਿਹੜੇ ਹਨ ਪ੍ਰਤੱਖ ਪ੍ਰਮਾਣ ਕਰਕੇ ਜਿਹੜੇ ਚਾਰ ਵਾਸੀ ਲੋਕ ਹੈ ਇਹ ਪ੍ਰਤੱਖ ਪ੍ਰਮਾਣ ਨਹੀਂ ਮੰਨਦੇ ਹਨਗੇ ਕਿ ਜੋ ਕੋਈ ਦਿਖ ਰਿਹਾ ਇਹ ਸੱਚ ਹੈ ਇਹ ਪ੍ਰਤੱਖ ਪ੍ਰਮਾਣ ਕਰਕੇ ਇਸੇ ਪ੍ਰਕਾਰ ਜਿਹੜਾ ਸਾਰਿਆਂ ਜਿਸ ਕਰਕੇ ਸਾਰਿਆਂ ਦਾ ਗਿਆਨ ਹੁੰਦਾ ਹੈ ਉਹ ਚੇਤਨ ਪ੍ਰਤੱਖ ਰੂਪ ਹੈ ਇਸ ਪ੍ਰਕਾਰ ਪ੍ਰਤੱਖ ਪ੍ਰਮਾਣ ਦੁਆਰਾ ਵਿਧੀ ਪੱਖ ਦੁਆਰਾ ਤੇ ਅਨੁਮਾਨ ਪ੍ਰਮਾਣ ਦੁਆਰਾ ਜਿਸ ਪ੍ਰਕਾਰ ਅਨੁਮਾਨ ਲਾ ਕਰਕੇ ਵੇਖੀਦਾ ਹੈ ਕਿ ਧੂੰਆਂ ਨਿਕਲਦਾ ਹੈ ਜਿੱਥੇ ਧੂੰਆਂ ਨਿਕਲਦਾ ਉੱਥੇ ਅਗਨੀ ਹੁੰਦੀ ਹੈ ਜਦੋਂ ਸਾਡੀ ਰਸੋਈ ਵਿੱਚ ਧੂੰਆਂ ਨਿਕਲਦਾ ਉਦੋਂ ਅੱਗ ਹੁੰਦੀ ਹੈ ਇਸੇ ਪ੍ਰਕਾਰ ਅਨੁਮਾਨ ਦੁਆਰਾ ਜਿਹਨੇ ਜਗਤ ਨੂੰ ਪੈਦਾ ਕੀਤਾ ਹੈ ਇਹ ਜਗਤ ਜਿਸਦਾ ਕਾਰਜ ਹੈ ਉਹ ਕੋਈ ਪਰਮੇਸ਼ੁਰ ਹੈ ਇਹ ਅਨੁਮਾਨ ਦੁਆਰਾ ਵਿਧੀ ਪੱਖ ਦੁਆਰਾ ਉਪਮਾ ਦੇਣੀ ਆਕਾਸ਼ ਦੇਣੀ ਵਿਆਪਕ ਹੈ ਐਂ ਉਹ ਪਰਮੇਸ਼ੁਰ ਵਿਆਪਕ ਹੈ ਉਪਮਾਨ ਪ੍ਰਮਾਣ ਦੁਆਰਾ ਇਸ ਪ੍ਰਕਾਰ ਜਾਣੂਗਾ ਇਸੇ ਪ੍ਰਕਾਰ ਉਪਮਾ ਦੇ ਕਰਕੇ ਜਿਵੇਂ ਕਿਸੇ ਨੇ ਰੋਜ਼ ਨਹੀਂ ਵੇਖਿਆ ਉਸਦੇ ਤਾਂ ਕਿਸੇ ਦੱਸਣ ਵਾਲੇ ਦੱਸਿਆ ਕਿ ਗਵੇ ਵੀ ਨਹੀਂ ਰੋਜ਼ ਹੁੰਦਾ ਜਿਸ ਪ੍ਰਕਾਰ ਦੇ ਗਊ ਹੁੰਦੀ ਹੈ ਉਸ ਤਰ੍ਹਾਂ ਦੇ ਨਮੂਨੇ ਦਾ ਰੋਜ਼ ਹੁੰਦਾ ਹੈ ਪਰ ਗਊ ਦੇ ਗਲ ਵਿੱਚ ਝੁੱਲ ਹੁੰਦਾ ਹੈ ਉਹ ਝੁੱਲ ਤੋਂ ਬਗੈਰ ਹੁੰਦਾ ਹੈ ਘੋੜ ਵੀ ਨਹੀਂ ਉਸਦਾ ਗਲ ਹੁੰਦਾ ਹੈ ਇਸ ਪ੍ਰਕਾਰ ਦੇ ਨਮੂਨੇ ਦੇ ਨਾਲ ਜਿਹੜਾ ਉਪਮਾ ਦੁਆਰਾ ਕਿਸੇ ਚੀਜ਼ ਨੂੰ ਸਮਝਣਾ ਉਪਮਾਨ ਪ੍ਰਮਾਣ ਹੈ ਇਹ ਉਪਮਾ ਤੇ ਆਕਾਸ਼ ਹੈ ਤਾਂ ਜੜ ਪਰ ਵਿਆਪਕ ਹੈ ਵਿਆਪਕ ਬਣੇ ਦੀ ਕੰਸ ਲੈ ਕਰਕੇ ਉਸ ਨੂੰ ਸਮਝਣਾ ਉਪਮਾਨ ਪ੍ਰਮਾਣ ਹੈ ਇਸੇ ਪ੍ਰਕਾਰ ਸ਼ਬਦ ਪ੍ਰਮਾਣ ਹੈ ਕਿਸੇ ਜਥਾਰਥਵਾਦ ਕੋਲ ਕਹਿ ਕੇ ਤੁਹਾਡਾ ਮੁੰਡਾ ਸੂਬੇਦਾਰ ਹੋ ਗਿਆ ਉਹ ਨਿਸ਼ਚਾ ਹੋਗਾ ਕਿ ਮੇਰਾ ਪੁੱਤਰ ਨੌਕਰੀ ਕਰਦਾ ਸੂਬੇਦਾਰ ਹੋ ਗਿਆ ਕਿਉਂ ਜਾਣ ਲੈਣਾ ਜਿਹੜਾ ਜਥਾਰਥਵਾਦ ਕੇ ਦੇ ਪੁਰਸ਼ ਦੇ ਨਾਲ ਸਮਝ ਲੈਣਾ ਇਸ ਪ੍ਰਕਾਰ ਸ਼ਬਦ ਪ੍ਰਮਾਣ ਹੈ ਗੁਰਾਂ ਦੇ ਵਾਕ ਦੁਆਰਾ ਉਸ ਪਰਮੇਸ਼ੁਰ ਦਾ ਨਿਸ਼ਚੇ ਕਰ ਲੈਣਾ ਸ਼ਬਦ ਪ੍ਰਮਾਣ ਹੈ ਇਸੇ ਪ੍ਰਕਾਰ ਸਾਧ ਸਿੰਘ ਜੀ ਅਰਥਾਤਪੀ ਪ੍ਰਮਾਣ ਹੈ ਅਰਥ ਕਰਕੇ ਪਹਿਲਾਂ ਜਿਵੇਂ ਤਾਂ ਕੋਈ ਭੋਜਨ ਖਾਂਦਾ ਨਹੀਂ ਹੈ ਜੋ ਭੋਜਨ ਗੁਪਤ ਖਾਂਦਾ ਹੈ ਉਹਦਾ ਸਰੀਰ ਬੜਾ ਸਕੂਲ ਹੈ। ਸਕੂਲ ਸਰੀਰ ਨੂੰ ਵੇਖ ਕੇ ਕਹਿੰਦਾ ਇਹ ਤਾਂ ਭੋਜਨ ਨਹੀਂ ਖਾਂਦਾ, ਕਿਵੇਂ ਕਹਿੰਦੇ ਚੋਰੀ ਖਾਂਦਾ ਹੋਣਾ, ਚੋਰੀ ਖਾਧੇ ਤੋਂ ਬਗੈਰ ਸਰੀਰ ਨਿਰਵਾ ਨਹੀਂ ਹੋ ਸਕਦਾ। ਇਸ ਕਰਕੇ ਖੁਰਾਕ ਇਹ ਵੀ ਹੈ ਪਰ ਲੁਕਵੀਂ ਖੁਰਾਕ ਹੈ, ਇਹ ਅਰਥ ਨਾਲ ਵੀ ਸਮਝਦੀ ਹੈ। ਇਸੇ ਪ੍ਰਕਾਰ ਜਿਸ ਕਰਕੇ ਜਿਉਂਦਾ ਜਾਗਦਾ ਜਗਤ ਪ੍ਰਤੀਤ ਹੋ ਰਿਹਾ ਹੈ, ਜਿਹਦੇ ਨਾਲ ਹਰਕਤ ਹੋ ਰਹੀ ਹੈ ਉਹ ਕੋਈ ਚੇਤਨ ਹੈ, ਇਹ ਅਰਥਾਪਤੀ ਕਰਕੇ ਸਮਝਣਾ ਹੈ। ਅਨੁਲਗਨੀ ਪ੍ਰਮਾਣ ਜਿਸ ਪ੍ਰਕਾਰ ਕਿਸੇ ਪੁਰਖ ਨੂੰ ਕਿਹਾ ਕਿ ਇਸ ਥਾਂ ਦੇ ਵਿੱਚ ਦੇਵਤਾ ਰਹਿੰਦਾ ਇਸ ਦਰਸ਼ ਵਿੱਚ, ਇਸ ਪ੍ਰਕਾਰ ਪ੍ਰਮਾਣ ਦੁਆਰਾ ਇਹ ਜਿਹੜਾ ਸਾਰੇ ਵੇਦ ਸ਼ਾਸਤਰ ਜਿਸ ਪਰਮੇਸ਼ਰ ਦੇ ਤਾਂ ਕਹਿੰਦੇ ਹੈ, ਇਹਨੂੰ ਅਇਤੇਵਿਕ ਪ੍ਰਮਾਣ ਵੀ ਕਹਿੰਦੇ, ਨਿਆਇਕ ਅਨੁਪਲਬਧੀ ਪ੍ਰਮਾਣ ਵੀ ਕਹਿੰਦੇ, ਇਹਨੂੰ ਸਦਾ ਪ੍ਰਮਾਣਾਂ ਦੁਆਰਾ ਵਿਧੀ ਪੱਖ ਦਿੱਤਾ ਗਿਆ ਜਾਣਿਆ ਹੈ। ਜਿਹਨੇ ਜਿਹਨਾਂ ਖੇਲਿਆ ਹੈ ਪ੍ਰਮਾਣ ਮਨੁ ਦੁਆਰਾ ਗਿਆਨ ਨੂੰ ਪਾਇਆ ਹੈ। ਨਾਨਕ ਗਾਵੀਏ ਗਾਉਂਦੇ ਹਨ, ਕੌਣ ਗੁਣਾਂ ਦੇ ਖਜ਼ਾਨੇ ਜੋ ਸਰਗੁਰੂ ਹੈ, ਸਰਗੁਰੂ ਦੀ ਕਿਰਪਾ ਦ੍ਰਿਸ਼ਟੀ ਕਰਕੇ ਉਸ ਪਰਮੇਸ਼ਰ ਦਾ ਉਚਾਰਨ ਕਰਕੇ ਸਿੱਖ ਦੇ ਤਾਂ ਹੀ ਦੱਸਦੇ ਹਨ। ਗਾਵੀਏ ਸੁਣੀਏ ਮਨ ਰੱਖੀਏ ਭਾਵੀ ਗਾਵੀਏ ਗਾਉਂਦੇ ਹੈ ਜਦੋਂ ਉਸ ਵੇਲੇ ਸਰਗਾ ਦੇ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਸਰਵਣ ਕਰੀਏ। ਸਰਵਣ ਜਿਹੜਾ ਹੈ ਇੱਕ ਤਾਂ ਇੱਕੋ ਵਾਇਕ ਰੂਪ ਦੇ ਕਾਰਬਨ ਪਰਮੇਸ਼ੁਰ ਹੈ, ਉਹਦੇ ਤਾਪ ਕਰਕੇ ਨਿਰਣੇ ਦਾ ਨਾਂ ਸਰਵਣ ਦਾ ਸਰੂਪ ਹੈ, ਅਤੇ ਫਿਰ ਬਾਕੀ ਇੱਕ ਸਰਵਣ ਦੂਸਰਾ ਖੜਕੀਆਂ ਕਰਕੇ ਅਪੂਰਵਤ ਅਭਿਆਸ ਆਦਿਕ ਇਸੇ ਪ੍ਰਕਾਰ ਉਪਕਰਮ ਉਪਸਹਾਰ ਜਿਸ ਪ੍ਰਕਰਮ ਤੋਂ ਸ਼ੁਰੂ ਕਰਨਾ ਉਸੇ ਤੋਂ ਸਮਾਪਤ ਕਰਨਾ, ਜਿਵੇਂ ਆਦ ਸੱਚ ਜਵਾਬ ਸੱਚ ਹੈ ਕਿ ਸੱਚ ਨਾਨਕ ਹੋਸੀ ਕਿ ਸੱਚ, ਜਿਸ ਤੋਂ ਸ਼ੁਰੂ ਕੀਤਾ ਉਸੇ ਚ ਸੰਪੂਰਨ ਕੀਤਾ ਜਾ ਕੇ, ਜਿਹਨੂੰ ਆਪ ਸੱਚ ਕਿਹਾ ਉਹਨੂੰ ਨਾਨਕ ਹੋਸੀ ਕੀ ਸੱਚ ਕਿਹਾ, ਇਹ ਕਰਮ ਉਪਸਹਾਰ ਹੈ। ਇਸੇ ਪ੍ਰਕਾਰ ਅਪੂਰਵਤਾ ਪਾਈਏ ਗੁਰਬਨ ਗਿਆਨ ਨਾ ਹੋਏ, ਗੁਰੂ ਸਾਹਿਬ ਤੋਂ ਬਗੈਰ ਗਿਆਨ ਦੀ ਤਾਕਤ ਨਹੀਂ, ਕਿੰਨੇ ਕੋਈ ਯਤਨ ਕਰ ਲਵੇ, ਭਾਵੇਂ ਵੇਦ ਪੜ੍ਹ ਲਏ ਸ਼ਾਸਤਰ ਪੜ੍ਹ ਲਏ, ਜਿਉਂ ਦੁਆਰਾ ਪਰਮੇਸ਼ੁਰ ਦੀ ਪ੍ਰਾਪਤੀ ਹੋਣੀ ਹੈ, ਇਹ ਅਪੂਰਵਤਾ ਹੈ। ਇਸੇ ਪ੍ਰਕਾਰ ਸਭ ਸੰਗਤ ਜੀ ਹਰ ਆਦ ਕਹਾਂਗੇ ਗਿਆਨ ਦੀ ਪ੍ਰਾਪਤੀ ਹੋਣੀ, ਹਰ ਆਦ ਕੇ ਇਸ ਪ੍ਰਕਾਰ ਖਦਰ ਜਿਹੜੇ ਹੋਣਗੇ, ਇਹ ਸਾਰੀਆਂ ਚੀਜ਼ਾਂ ਹੋਣਗੀਆਂ ਅਨੁਪਲਬਧੀ ਅਰਥਵਾਦ ਆਦਿਕ, ਇਸ ਪ੍ਰਕਾਰ ਖੜ ਪ੍ਰਕਾਰ ਦਾ ਜਿਹੜਾ ਸਰਵਣ ਕਰਨਾ ਹੈ ਇਹ ਦੂਸਰਾ ਸਰਵਣ ਹੈ। ਕਿਉਂ ਜਿਨ੍ਹਾਂ ਜਿਨ੍ਹਾਂ ਨੇ ਉਸਦਾ ਨਾਨਕ ਗਾਈਏ ਸੁਣੀਏ ਇਸ ਪ੍ਰਕਾਰ ਖੜ ਦੁਆਰਾ ਲਿੰਗਾਂ ਦੁਆਰਾ ਉਸ ਪਰਮੇਸ਼ੁਰ ਦਾ ਸਰਵਣ ਕਰਨਾ, ਅਤੇ ਫਿਰ ਭੇਦਕੀਆਂ ਬਾਧਕ ਜੁਗਤੀਆਂ ਦੁਆਰਾ ਭੇਦਕੀਆਂ ਸਾਧਕ ਜੁਗਤੀਆਂ ਦੁਆਰਾ ਜਿਸ ਪ੍ਰਕਾਰ ਕਿਹਾ ਹੈ, ਸਗਲ ਬਨਸਪਤ ਨੇ ਸੰਤ ਸਗਲ ਦੂਰ ਨੇ ਕੀਆ ਊਚ ਨੀਚ ਨੇ ਜੋਰ ਸਮਾਨੀ ਘੜ ਘੜ ਮਹਿਰੋ ਜੀਆ, ਇਸ ਪ੍ਰਕਾਰ ਜਾਂ ਤੇ ਭੀਤਰ ਹੈ ਅੰਤਰ ਹੈ ਜੈਸੇ ਪਸ ਤੈਸੇ ਮੇਰਾ, ਜੋ ਤੁਤੀਆ ਕੋ ਮਨ ਮੈਂ ਧਾਰਾ ਭੈਟਾਂ ਕੋ ਜਾਂ ਵੇਦ ਅਚਾਰਾ, ਦੁਤੀਆ ਭੈਣੀ ਭਗਤੀ ਆਦਿਕ ਵਾਕਾਂ ਦੁਆਰਾ ਜਿਹੜਾ ਮਨਨ ਕਰਨਾ ਉਸਦਾ, ਇਸ ਪ੍ਰਕਾਰ ਫਿਰ ਰੱਖੀਏ ਨਿਧਿਆਸਨ ਕਰਨਾ ਹੈ। ਨਿਧਿਆਸਨ ਕਰਨਾ ਸਜਾਤੀ ਬੁੱਤੀ ਦਾ ਪ੍ਰਵਾਹ ਗਿਆਨ ਦੀ ਪ੍ਰਾਪਤੀ ਵਾਲੇ ਜਿਵੇਂ ਬੁੱਤੀਆਂ ਸਰ ਸੰਤੋਖ ਦਿਆ ਧਰਮ ਆਦਿਕ, ਉਹਨਾਂ ਗੁਣਾਂ ਦਾ ਅੰਦਰ ਪ੍ਰਵਾਹ ਪੈ ਜਾਣਾ। ਨਿਜਾਤੀ ਬੁੱਤੀਆਂ ਜਿਹੜੀਆਂ ਕਾਮ ਕਰੋ ਜਾਂ ਗਿਆਨ ਵਾਲੀਆਂ ਉਹ ਸਰਸਕਾਰ ਕਰਕੇ ਨਰਾਦਰੀ ਕਰ ਦੇਣੀ, ਸਰੀਰ ਵੱਲ ਨੂੰ ਦਿੱਤੀ ਜਾਂਦੀ ਹੋਈ ਨੇ, ਖਾਣ ਪੀਣ ਆਦਿਕਾਂ ਦੇ ਸੁਭਾਅ ਨੂੰ ਵੀ ਕਦੇ ਰੋਕ ਨਾ ਸਕਣਾ, ਇਸ ਅਪਰਵਾਹ ਕਿਤੇ ਅੰਦਰ ਪੈ ਜਾਣਾ ਸਜਾਤੀ ਬੁੱਤੀ ਦਾ, ਅਤੇ ਵਿਜਾਤੀ ਬੁੱਤੀ ਸਰਸਕਾਰ ਹੋ ਜਾਣਾ। ਇਸ ਪ੍ਰਕਾਰ ਜਿਹੜਾ ਨਿਰਾਸਨ ਹੈ ਇਹਨਾਂ ਦੇ ਲੱਖਣ ਅਗਲੀਆਂ ਪੌੜੀਆਂ ਵਿੱਚ ਵੀ ਆਉਣਗੇ, ਨਾਲ ਸਾਹ ਕਥਨ ਕਰਨਗੇ। ਇਸ ਪ੍ਰਕਾਰ ਸਾਹ ਸੰਗਤੀ ਰੱਖੀਏ, ਨਿਰਾਸਨ ਕਰੀਏ, ਫਿਰ ਉਸ ਪਰਮੇਸ਼ੁਰ ਦਾ ਭਾਵ ਪ੍ਰਕਾਸ਼ ਗਿਆਨ ਦਾ ਹੁੰਦਾ ਹੈ। ਦੁੱਖ ਪਰ ਹਰ ਸੁਖ ਘਰ ਲੈ ਜਾ, ਫਲ ਕੀ ਪ੍ਰਾਪਤ ਹੁੰਦਾ, ਕਹਿੰਦੇ ਭਾਈ ਦੁੱਖ ਪਰ ਹਰ, ਦੁੱਖ ਜਿੰਨੇ ਜੰਮਣ ਮਰਦੇ ਸਾਰੇ ਪ੍ਰਹਰਣ ਹੋ ਜਾਂਦੇ ਹੈ, ਨਾਸ ਹੋ ਜਾਂਦੇ, ਦੂਰ ਹੋ ਜਾਂਦੇ ਹੈ, ਅਤੇ ਸੁੱਖ ਘਰ ਲੈ ਜਾਏ, ਸੁੱਖ ਸਰੂਪ ਜੋ ਪਰਮੇਸ਼ੁਰ ਪਰਮਾਨੰਦ ਸਰੂਪ ਹੈ ਉਸ ਦੇ ਘਰ ਵਿੱਚ ਬਿੱਤੀ ਜਾ ਕੇ ਲੈ ਹੋ ਜਾਂਦੀ ਹੈ, ਸੁੱਖ ਸਰੂਪ ਸੂਰਿਆ ਦਾ ਰੂਪ ਜੋ ਹੈ ਉਸ ਘਰ ਵਿੱਚ ਜਾ ਕੇ ਸਥਿਤ ਹੋ ਜਾਂਦਾ ਹੈ, ਐਸਾ ਸਰੂਪ ਰੂਪੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਸੰਸਾਰ ਦੁੱਖ ਦੀ ਨਿਵਰਤੀ ਪਰਮਾਨੰਦ ਦੀ ਪ੍ਰਾਪਤੀ ਨੂੰ ਸੁੱਖ ਪ੍ਰਾਪਤ ਹੋ ਜਾਂਦਾ ਹੈ, ਉਹ ਸੁੱਖ ਰੂਪੀ ਘਰ ਲਿਆ ਕੇ ਬਿੱਤੀ ਲੀਨ ਹੋ ਜਾਂਦੀ ਹੈ। ਗੁਰਮੁਖ ਨਾਦੰ ਗੁਰਮੁਖ ਵੇਦੰ, ਐਸੇ ਜਿਹੜੇ ਗੁਰਮੁਖ ਮਹਾਰਾਜ ਗਿਆਨ ਦੀ ਪ੍ਰਾਪਤੀ ਵਾਲੇ ਉਹ ਸਭ ਨੂੰ ਕੀ ਕਰਦੇ ਹੈ, ਮਹਾਰਾਜ ਫਰਮਾਉਂਦੇ ਹਨ,
ਗੁਰਮੁਖ ਨਾਦੰ ਗੁਰਮੁਖ ਵੇਦੰ,
ਇਹ ਅਧਿਕਾਰੀ ਉਹ ਗੁਰਮੁਖ ਜਿਹੜੇ ਜਾਂਦਾ ਨਾਦ ਕੀਰਤਨ ਕਰਦੇ ਰਹਿੰਦੇ ਆ, ਮਨ ਨੂੰ ਬਸ ਕਰਨ ਵਾਸਤੇ ਟਿਕਾਉਣ ਵਾਸਤੇ ਹਰ ਵਕਤ ਨਾਦ ਸ਼ਬਦਾਂ ਦਾ ਕੀਰਤਨ ਕਰਦੇ ਰਹਿੰਦੇ ਆ। ਜਦੋਂ ਸ਼ਬਦ ਕੀਰਤਨ ਕਰਨ ਵਾਲਾ ਮਨ ਥੱਕ ਜਾਵੇ ਉਦੋਂ ਗੁਰਮੁਖ ਵੇਦੰ ਗੁਰਮੁਖ ਵੇਦ ਵਿਚਾਰ ਕਰਦੇ ਰਹਿੰਦੇ, ਸਰੂਪ ਦੇ ਨਿਰਣਾ ਕਰਦੇ ਰਹਿੰਦੇ ਗਿਆਨ ਦੀ।
ਗੁਰਮੁਖ ਰਹੇ ਆਸਮਾਈ,
ਜਦੋਂ ਵਿਚਾਰ ਕਰਨ ਵਾਲੋਂ ਵੀ ਸਤਿਕ ਹੋ ਜਾਣ, ਉਸ ਵੇਲੇ ਗੁਰਮੁਖਾਂ ਦਾ ਮਨ ਨਿਰਵਿਕਲਪ ਸਮਾਧੀ ਵਿੱਚ ਸਮਾਇਆ ਰਹਿੰਦਾ। ਇਹ ਤਿੰਨ ਹਾਲਤਾਂ 'ਚ ਹਰ ਵਕਤ ਮਨ ਨੂੰ ਉਹਨਾਂ ਨੇ ਵਸ ਕੀਤਾ ਗੁਰਮੁਖਾਂ ਨੇ, ਕਹਿ ਸਰੂਪ ਗਾ ਗੀਤ ਗਾਵੇ, ਕਹਿ ਸਰੂਪ ਲਾਵੇ, ਜਾਂ ਸਰੂਪ ਦੇ ਧਿਆਨ 'ਚ ਲਾਈ ਰੱਖਣਾ, ਜਾਂ ਉਸਦੇ ਗੁਣ ਗਾਉਂਦੇ ਰਹਿਣਾ। ਇਸ ਪ੍ਰਕਾਰ ਗੁਰਮੁਖਾਂ ਨੇ ਆਪਣੇ ਮਨ ਨੂੰ ਵਸ ਕੀਤਾ ਹੈ। ਗੁਰਮੁਖਾਂ ਦਾ ਮਨ ਉਸ ਪਰਮੇਸ਼ਰ ਸਮਾਇਆ ਰਹਿੰਦਾ ਹੈ, ਹਰ ਵਕਤ ਮਿਲਿਆ ਰਹਿੰਦਾ ਹੈ। ਇਸ ਪ੍ਰਕਾਰ ਗੁਰਮੁਖਾਂ ਦਾ ਅਭਿਆਸ ਹੈ, ਹਰ ਵਕਤ ਗੁਰਮੁਖ ਜਾਂ ਕੀਰਤਨ ਕਰਦੇ ਹੈ, ਜਾਂ ਵਿਚਾਰ ਕਰਦੇ ਹੈ, ਜਾਂ ਦਿੱਤੀ ਜੋੜ ਕੇ ਵਾਹਿਗੁਰੂ ਵਿੱਚ ਸਮਾਏ ਰਹਿੰਦੇ ਹੈ। ਸੋ ਐਸੇ ਗੁਰਮੁਖ ਨਾਦ ਗੁਰੂ ਸਾਹਿਬ ਦੇ ਮੁਖੋਂ ਜਦੋਂ ਨਾਦ ਸ਼ਬਦ ਸਿੱਖ ਨੂੰ ਸੁਣਨਾ ਕੀਤਾ, ਤਾਂ ਗੁਰਮੁਖ ਅਧਿਕਾਰੀ ਨੇ ਦੇਵ ਨੂੰ ਵਿਚਾਰ ਕੀਤੀ ਉਸ ਦੀ। ਫਿਰ ਮੁਖੀ ਗੁਰੂ ਜੋ ਬ੍ਰਹਮ ਹੈ, ਉਹਦੇ 'ਚ ਸਿੱਖ ਦਾ ਮਨ ਸਮਾਈ ਸਮਾਇਆ ਰਹਿੰਦਾ, ਅਭੇਦ ਹੋ ਜਾਂਦਾ। ਇਸ ਪ੍ਰਕਾਰ ਏਕਤਾ ਪਾ ਲੈਂਦੇ ਹਨ। ਪਹਿਲਾ ਗੁਰਮੁਖ ਗੁਰੂ ਸਾਹਿਬ ਮੁਖੀ ਹਨ, ਅਤੇ ਦੂਸਰਾ ਗੁਰਮੁਖ ਅਧਿਕਾਰੀ ਦਾ ਨਾਮ ਹੈ, ਤੀਜਾ ਗੁਰਮੁਖ ਪਰਮੇਸ਼ਰ ਦਾ ਨਾਮ ਹੈ। ਗੁਰੂ ਸਾਹਿਬ ਦੇ ਮੁਖੋਂ ਜਦੋਂ ਨਾਦ ਸ਼ਬਦ ਸੁਣਿਆ, ਤੇ ਗੁਰਮੁਖ ਨੇ ਉਸਦੀ ਵੇਦ ਵਿਚਾਰ ਕੀਤੀ ਅਧਿਕਾਰੀ ਨੇ, ਫਿਰ ਮੁਖੀ ਗੁਰੂ ਪਰਮੇਸ਼ਰ ਵਿੱਚ ਸਮਾਇਆ ਰਹਿੰਦਾ, ਭੇਦ ਹੋ ਜਾਂਦਾ ਹੈ।
ਗੁਰ ਈਸ਼ਰ ਗੁਰ ਗੋਰਖ ਵਰਮਾ ਗੁਰ
ਈਸ਼ਰ ਸ਼ਿਵ ਜੀ ਕਰਕੇ ਵੀ ਪੂਜ ਨਹੀਂ ਕਰ ਸਤਿਗੁਰੂ ਜੀ, ਅਤੇ ਗੋਰਖ ਵਿਸ਼ਨੂੰ ਜੀ ਕਰਕੇ ਵੀ ਪੂਜ ਨਹੀਂ ਕਰ ਸਤਿਗੁਰੂ ਜੀ, ਤੇ ਬ੍ਰਹਮਾ ਕਰਕੇ ਵੀ ਗੁਰੂ ਪੂਜ ਨਹੀਂ ਕਰਨ।
ਪਾਰਵਤੀ ਮਾਈ
ਪਾਰਵਤੀ ਕਰਕੇ ਵੀ ਉਹ ਪੂਜਣੇ ਯੋਗ ਹੈ, ਮਾਇਆ ਲਕਸ਼ਮੀ ਕਰਕੇ ਵੀ ਉਹ ਗੁਰੂ ਪੂਜਣੇ ਯੋਗ ਹੈ, ਇਹ ਸੁਰਾਸੀ ਕਰਕੇ ਵੀ ਗੁਰੂ ਪੂਜਣੇ ਯੋਗ ਹੋਣਗੇ, ਉਹ ਸਾਰਿਆਂ ਦੇ ਪੂਜਣੇ ਯੋਗ ਸਤਿਗੁਰੂ ਹੈ। ਫਿਰ ਸਤਿਗੁਰੂ ਮਹਾਰਾਜ ਸਾਹਿਬ ਦੇ ਹੋਰ ਲੱਖਣ ਕਹੋ ਜੀ। ਕਹਿੰਦੇ ਹਨ ਗੁਰ
ਗੁਰ ਈਸ਼ਰ ਗੁਰ ਗੋਰਖ ਵਰਮਾ ਗੁਰ,
ਗੁਰੂ ਸਾਹਿਬ ਜੀ ਸਿਰਫ ਸ਼ਿਵ ਜੀ ਵੀ ਨਹੀਂ ਆਈ ਹੈ, ਸਿੱਖਾਂ ਦੇ ਵਕਾਰ ਨਾਸ਼ ਕਰਨ ਵਾਸਤੇ, ਜਿਵੇਂ ਸ਼ਿਵ ਜੀ ਸ੍ਰਿਸ਼ਟੀ ਨੂੰ ਸੰਘਾਰਦਾ ਹੈ, ਇਸ ਪ੍ਰਕਾਰ ਸਿੱਖਾਂ ਦੇ ਵਕਾਰ ਨਾਸ਼ ਕਰਦੇ ਹਨ ਗੁਰੂ ਸਾਹਿਬ, ਇਹ ਸ਼ਿਵਾਂ ਦੀ ਨਿਆਈ ਹਨ।
ਗੁਰ ਗੋਰਖ ਵਰਮਾ ਗੁਰ,
ਅਤੇ ਫਿਰ ਗੁਰੂ ਸਾਹਿਬ ਬਹੁਤ ਪ੍ਰਸਿੱਧ ਰੱਖਿਆ ਕਰਨ ਵਾਲਾ, ਜੋ ਵਿਸ਼ਨੂੰ ਭਗਵਾਨ ਦਾ ਗੋਰਖ ਸ਼ਬਦ ਦਾ ਸਮਝਣਾ, ਵਿਸ਼ਨੂੰ ਜੀ ਨੇ ਪਾਲਣਾ ਕਰਦੇ ਹੈ, ਗਿਆਨ ਦੀ ਪਾਲਣਾ ਸਿੱਖ ਦੇ ਮਹਾਰਾਜ ਸਾਹਿਬ ਕਰਦੇ ਹਨ।
ਬ੍ਰਹਮਾ ਗੁਰ,
ਅਤੇ ਬ੍ਰਹਮਾ ਜੀ ਜਿਵੇਂ ਉਤਪੱਤੀ ਕਰਦਾ ਹੈ, ਇਹ ਵਿਰਾਗ ਆਦਿ ਗੁਣਾਂ ਨੂੰ ਮਹਾਰਾਜ ਸਾਹਿਬ ਸਿੱਖ ਦੇ ਅੰਦਰ ਪੈਦਾ ਕਰਦੇ ਹਨ।
ਪਾਰਵਤੀ ਮਾਈ,
ਪਾਰਵਤੀ ਜਿਸ ਪ੍ਰਕਾਰ ਨਿਸ਼ਚੇ 'ਚ ਅਡੋਲ ਸੀ, ਜਿਸ ਵੇਲੇ ਪਾਰਵਤੀ ਪਹਿਲੇ ਜਨਮ 'ਚ ਸਤੀ ਸੀ, ਉਸ ਨੇ ਹਿਮਾਲੇ ਦੇ ਘਰ ਵਿੱਚ ਜਾ ਕੇ ਜਨਮ ਧਾਰਿਆ, ਇਹਦੀ ਮਾਤਾ ਦਾ ਮੈਨਾਵੰਤੀ ਨਾਂ ਸੀ, ਇਹਨਾਂ ਦੇ ਘਰ ਜੰਮ ਕੇ ਤਪ ਕਰਨ ਲੱਗੀ ਕਿ ਸ਼ਿਵ ਜੀ ਨੂੰ ਮੈਂ ਵਰਨਾ। ਤਪ ਕਰਦੀ ਦੀ ਪ੍ਰੀਖਿਆ ਕਰਨ ਵਾਸਤੇ ਨਾਰਦ ਮੁਨੀ ਆਇਆ, ਰਮਾਇਣ ਵਿੱਚ ਪ੍ਰਸੰਗ ਆਉਂਦਾ। ਨਾਰਦ ਮੁਨੀ ਨੇ ਆ ਕੇ ਕਿਹਾ ਕਿ ਹੇ ਪਾਰਵਤੀ, ਵਿਸ਼ਨੂੰ ਭਗਵਾਨ ਨੂੰ ਵਰ ਲੈ ਤੂੰ, ਸ਼ਿਵ ਜੀ ਦਾ ਸਾਹ ਮਲੀ ਰੱਖਦਾ, ਸੱਪਾਂ ਦੀਆਂ ਮਾਲਾ ਪਾਉਂਦਾ, ਪਾਉਂਦੇ ਤਾਂ ਕੀ ਕਰਨਾ, ਧੰਗ ਭਤੂਰਾ ਖਾ ਲੈਣਾ ਉਹਦਾ ਸੁਭਾਅ ਹੈ। ਪਾਰਵਤੀ ਨੇ ਆਪਦਾ ਨਿਸ਼ਚਾ ਦੱਸਿਆ ਸੀ, ਰਮਾਇਣ 'ਚ ਕਿਤਾ ਆਉਂਦੀਆਂ, ਜਨਮ ਜਨਮ ਕੀ ਰਗੜ ਹਮਾਰੀ, ਗਰੋਂ ਸੰਭ ਨਚ ਰਹੋ ਕੁਮਾਰੀ। ਕਹਿੰਦੀ ਮੇਰੀ ਜਨਮਾਂ ਜਨਮਾਂ ਦੀ ਸ਼ਿਵ ਜੀ ਦੀ ਧਰਤੀ ਨਾਲ ਰਗੜ ਲੱਗੀ ਹੋਈ ਹੈ, ਜੇ ਵਰੂੰਗੀ ਤਾਂ ਮੈਂ ਸ਼ਿਵ ਜੀ ਨੂੰ ਵਰੂੰਗੀ ਤਾਂ ਕੁਮਾਰੀ ਰਹੂੰਗੀ। ਇਹ ਇੱਕ ਗੁੱਸਾ ਸੀ, ਇਹ ਜਿਵੇਂ ਪਾਰਵਤੀ ਦਾ ਨਿਸ਼ਚਾ ਸੀ ਸ਼ਿਵਾਂ ਦੇ ਨਾਲ ਸ਼ਾਦੀ ਕਰਾਉਣ ਦਾ, ਇਸ ਪ੍ਰਕਾਰ ਸਾਹਿਬ ਸਿੰਘ ਜੀ ਗੁਰੂ ਮਹਾਰਾਜ ਸਾਹਿਬ ਜੀ ਨਿਸ਼ਚਾ ਦਿੰਦੇ ਸਿੱਖ ਦੇ ਤਾਈ ਕਿ ਵਾਹਿਗੁਰੂ ਦੇ ਮਿਲਣ ਤੋਂ ਬਗੈਰ ਹੋਰ ਕਿਸੇ ਪਾਸੇ ਦਾ ਨਿਸ਼ਚਾ ਨਹੀਂ ਰੱਖਣਾ। ਕਿਉਂ ਗੁਰੂ ਸਾਹਿਬ ਜੀ ਪਾਰਵਤੀ ਦੀ ਨਿਆਈ ਹਨ। ਮਾਇਆ ਜਿਹੜੀ ਹੈ ਲਕਸ਼ਮੀ, ਇਹ ਪਦਾਰਥ ਦਿੰਦੀ ਹੈ ਲੋਕਾਂ ਦੇ ਤਾਈ, ਕਿਉਂ ਮਹਾਰਾਜ ਧਰਮ ਕਾਮ ਉਹ ਪਦਾਰਥ ਬਸਦੇ, ਮਾਇਆ ਦੀ ਨਿਆਈ ਹਨ ਜੋ ਲਕਸ਼ਮੀ ਦੀ ਨਿਆਈ। ਇਹ ਸ੍ਰਸ਼ਟੀ ਜਿਹੜੀ ਵਿਦਿਆ ਦਾਤੀ ਹੈ, ਵਰਾਂ ਦੀ ਦਾਤੀ ਹੈ, ਗੁਰੂ ਸਾਹਿਬ ਬ੍ਰਹਮ ਵਿਦਿਆ ਦੇ ਦਾਤ ਦੇਣ ਵਾਲੇ ਹੈ, ਇਸ ਕਰਕੇ ਸ੍ਰਸ਼ਟੀ ਦੀ ਨਿਆਈ ਵੀ ਹਨ। ਇਹ ਗੌਣੀ ਅਰਥ ਹੋਣਗੇ, ਇਹ ਗੁਣ ਵਿੱਚੋਂ ਲੈ ਕਰਕੇ ਅਰਥ ਕੀਤੇ ਹਨ। ਉਹਨੇ ਗੁਰੂ ਸਾਹਿਬ ਬ੍ਰਹਮਾ ਦੇ, ਵਿਸ਼ਨੂੰ ਦੇ, ਸ਼ਿਵ ਜੀ ਦੇ, ਸਾਰੀਆਂ ਸ਼ਕਤੀਆਂ ਦੇ ਆਪ ਗੁਰੂ ਪਰਮੇਸ਼ਰ ਹੈ।
ਜੇ ਹੋ ਜਾਣਾ ਆਖਾ ਨਾਹੀਂ,
ਉਹ ਸਰੂਪ ਨੂੰ ਆਪਣੇ ਸ਼ੁੱਧ ਸਰੂਪ ਕਰਕੇ ਜਾਣਦੇ ਹਾਂ, ਤੇ ਅਧਿਕਾਰੀ ਕਸਮ ਨਹੀਂ ਕਰਦੇ ਹਾਂ, ਦੁਸਦੇ ਤਾਈ
ਕਹਿਣਾ ਕਥਨ ਨਾ ਜਾਈ,
ਮਾਰਾ ਕਸਮ ਕਿਉਂ ਨਹੀਂ ਕਰਦੇ, ਕਹਿੰਦੇ ਭਾਈ ਕਸਮ ਕਰਕੇ ਸੰਤੀ ਬਿਰਤੀ ਕਰਕੇ ਉਹਦਾ ਕਿਹਾ ਨਹੀਂ ਜਾ ਸਕਦਾ। ਸੰਤੀ ਬਿਰਤੀ ਕਰਕੇ ਕਿਸੇ ਪ੍ਰਕਾਰ ਪਤਾ ਨਹੀਂ ਯੋਜਨਾ ਜੋੜ ਕਰਕੇ, ਜਿਸ ਪ੍ਰਕਾਰ ਕਿਸੇ ਸਾਦੇ ਅਰਥ ਕਰਕੇ ਸਮਝਿਆ ਜਾਵੇ, ਜਿਹੜਾ ਉਹ ਸ਼ਕਤੀ ਬੁੱਤੀ ਕਰਕੇ ਸਤ ਅਰਥ ਹੁੰਦਾ ਹੈ, ਇਹ ਲੱਖਾਂ ਬੁੱਤੀ ਦੁਆਰਾ ਬ੍ਰਹਮ ਦਾ ਲੱਖਣ ਹੁੰਦਾ ਹੈ। ਸੜਕੀ ਬੁੱਕੀ ਕਰ ਕਿਸੇ ਪ੍ਰਕਾਰ ਕਥਨ ਕਰਕੇ ਕਿਹਾ ਨਹੀਂ ਜਾਂਦਾ।
ਗੁਰਾ ਇੱਕ ਦੇਹ ਬੁਝਾਈ
ਕੋਈ ਲੱਖਣਾ ਬਿੱਟੀ ਦੁਆਰਾ ਉਸ ਪਰਮੇਸ਼ਰ ਦਾ ਜਾਣਨਾ ਅਖੰਡ ਕੇਤਨ ਜਿਹੜੀ ਦੇਹ ਹੈ ਉਹ ਕਿਰਪਾ ਕਰਕੇ ਬੁਝਾਤੀ ਹੈ ਸਮਝਾਤੀ ਹੈ ਸਿੱਖਿਆ ਦੁਆਰਾ।
ਸਭਨਾ ਜੀਆ ਕਾ ਇੱਕ ਦਾਤਾ
ਦੱਸਿਆ ਸਰਗਿਆਂ ਨੂੰ ਕਿਸੇ ਸਿੱਖ ਸਾਰਿਆਂ ਦੀਆਂ ਦਾ ਇੱਕ ਜੋ ਦਾਤਾ ਉਹ ਤੂੰ ਤੇਰਾ ਰੂਪ ਹੈ
ਗੁਰੂ ਮੈਂ ਵਿਸਰ ਨਾ ਜਾ
ਮੇਰਾ ਆਪਣਾ ਆਤਮਾ ਰੂਪ ਹੈ ਸਾਹਿਬ ਕਹਿੰਦੇ ਹਨ। ਮਹਾਰਾਜ ਉਹ ਕਦੇ ਭੁੱਲ ਜਾਂਦਾ ਕਹਿੰਦੇ ਆਪਣਾ ਆਪ ਨੀ ਕਦੇ ਭਾਈ ਭੁੱਲ ਜਾਂਦਾ ਉਹ ਕਦੇ ਵਿਸਰਨ ਵਾਲਾ ਸਰੂਪ ਨੀ ਇਹੋ ਜਿਹਾ ਸਰੂਪ ਹੈ ਸਿੱਖ ਕਦੇ ਵਿਸਰਨ ਵਾਲਾ ਨੀ ਐਸਾ ਸਰੂਪ ਹੈ ਪਰਮੇਸ਼ਰ ਦਾ ਕਦੇ ਸਾਨੂੰ ਆਪਣਾ ਆਪ ਭੁੱਲ ਨੀ ਜਾਂਦਾ। ਅਰਥ ਤੁਕਾਂ ਦੇ ਇਹੋ ਹੀ ਹਨ ਅਨਵੇ ਇਸ ਪ੍ਰਕਾਰ ਨਾਨੇ ਗਾਵੀਆ ਗੁਣੀ ਨਾਨ ਉਹਨਾਂ ਦੇ ਖਜ਼ਾਨੇ ਗੁਰੂ ਸਾਹਿਬ ਗਾਉਂਦੇ ਆ ਉਹਨਾਂ ਗੁਰੂ ਸਾਹਿਬ ਦੇ ਗਾਉਂਦਿਆਂ ਤੋਂ ਸੁਣੀਏ ਮਨਨ ਕਰੀਏ ਨਿਧਿਆਸਨ ਕਰੀਏ ਫਿਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਅਤੇ ਗੁਰੂ ਸਾਹਿਬ ਇਉਂ ਕਹਿੰਦੇ ਥਾਪਿਆ ਨਾ ਜਾ ਕੀਤਾ ਨਾ ਹੋਏ ਉਸ ਰੂਪ ਕਿਸੇ ਧਿਆਨ ਦਾ ਵਿਸ਼ਾ ਥਾਪਿਆ ਨਹੀਂ ਜਾਂਦਾ ਕਿਸੇ ਪ੍ਰਕਾਰ ਸਾਧਨ ਕਰਕੇ ਸਿੱਧ ਨਹੀਂ ਹੋ ਸਕਦਾ ਆਪਣਾ ਆਪ ਰੂਪ ਨਹੀਂ ਸੋ ਹੈ। ਜਿਨ੍ਹਾਂ ਜਿਨ੍ਹਾਂ ਨੇ ਗੁਰਾਂ ਦੁਆਰਾ ਉਸਦਾ ਸਰਵਣ ਮਨ ਨਿਧਿਆਸਨ ਕਰਨ ਲਈ ਸੇਵਨ ਕੀਤਾ ਉਹਨਾਂ ਨੂੰ ਉਸਦੇ ਮਾਣ ਗਿਆਨ ਨੂੰ ਪਾਇਆ ਹੈ ਅਤੇ ਗੁਰਾਂ ਨਾਲ ਮਿਲ ਕਰਕੇ ਹੀ ਸਾਰੇ ਦੁੱਖਾਂ ਦੀ ਨਿਵਰਤੀ ਹੁੰਦੀ ਸੁੱਖ ਦੀ ਪ੍ਰਾਪਤੀ ਉਹ ਗੁਰੂ ਸਾਹਿਬ ਜੀ ਦੇ ਮੁੱਖ ਦੁਆਰਾ ਜਿਹੜਾ ਵਚਨ ਨਿਕਲਿਆ ਹੈ ਇਹੋ ਹੀ ਸ਼ਬਦ ਹੈ ਜਿਸ ਵਿਕਾਰੀ ਨੂੰ ਵਿਚਾਰਿਆ ਉਹ ਮੁਖੀ ਪਰਮੇਸ਼ਰ ਚ ਮਿਲਿਆ ਰਹਿੰਦਾ ਹੈ। ਗੁਰੂ ਮਹਾਰਾਜ ਸਾਹਿਬ ਕਿੰਨਾ ਦੇਵਤਿਆਂ ਦੀ ਨਿਆਈ ਗੁਣਾਂ ਦੇ ਸਹਿਤ ਹਨ ਸ਼ਕਤੀਆਂ ਦੀ ਨਿਆਈ ਜਿਸ ਨੂੰ ਉਸ ਆਪਣੇ ਸਰੂਪ ਨੂੰ ਜਾਣਿਆ ਕਥਨ ਨਹੀਂ ਕਰਦੇ ਕਥਨ ਕਰਕੇ ਕਿਹਾ ਨਹੀਂ ਜਾਂਦਾ ਇਹ ਗੁਰਾਂ ਨੇ ਸਾਨੂੰ ਸਿੱਖਿਆ ਬੁਝਾਤੀ ਹੈ ਇਹ ਸਾਰਿਆਂ ਜਿਹੜੇ ਇੱਕੋ ਰੂਪ ਪਰਮੇਸ਼ਰ ਦਾਤਾ ਹੈ ਉਹ ਕਦੇ ਭੁੱਲ ਨਾ ਜਾਵੇ ਸਾਨੂੰ।